ਐ ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਾਰੋ ਸਾਖੋ ਸੇ ਖੁਸ਼ੀਆਂ ਦੇ ਨਾਲ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں دساں گی کہ میاں بیوی دے درمیان اکثر روپے پیسے دے معاملے چ کس طرح مختلف مسائل جنم لیندے نے۔ ਸਾਥੀਓ, ਅਸੀਂ ਵੇਖਦੇ ਹਾਂ ਕਿ ਅਜਦਵਾਜੀ ਜ਼ਿੰਦਗੀ 'ਚ ਰੁਪਏ ਪੈਸੇ ਦੇ ਅਮੂਰ ਬਹੁਤ ਅਹਿਮ ਹੁੰਦੇ ਨੇ। ਇੱਥੇ ਇਹ ਗੱਲ ਜ਼ਿਹਨ 'ਚ ਰੱਖ ਲੈਣੀ ਚਾਹੀਦੀ ਹੈ ਕਿ ਰੁਪਏ ਪੈਸੇ ਦੇ ਝਗੜੇ ਦੋ ਕਿਸਮ ਦੇ ਹੁੰਦੇ ਨੇ। ਪਹਿਲੀ ਕਿਸਮ ਦੇ ਝਗੜੇ ਉਸ ਵਕਤ ਪੈਦਾ ਹੁੰਦੇ ਨੇ ਜਦੋਂ ਆਮਦਨੀ ਖਾਨਦਾਨ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਸਕੇ। ਇਹਦਾ ਮਤਲਬ ਇਹ ਵੇ ਕਿ ਸ਼ੋਹਰ ਦੀ ਆਮਦਨੀ ਘੱਟ ਏ ਅਤੇ ਕੁਨਬਾ ਬਹੁਤ ਵੱਡਾ ਏ ਅਤੇ ਉਹ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ। ਅਤੇ ਐਸੇ ਸ਼ੋਹਰ ਨੂੰ ਕੰਮ ਚੋਰ ਜੈਸਾ ਖਿਤਾਬ ਵੀ ਦੇ ਦਿੱਤਾ ਜਾਂਦਾ ਏ, ਕਿਉਂਕਿ ਉਹ ਆਪਣਾ ਫਰਜ਼ ਅਦਾ ਨਹੀਂ ਕਰ ਪਾਉਂਦਾ। ਇਹਨਾਂ ਸੂਰਤਾਂ 'ਚ ਝਗੜੇ ਗੁਰਬਤ ਨਾਲ ਪੈਦਾ ਹੁੰਦੇ ਨੇ। ਅਤੇ ਦੂਸਰੀ ਕਿਸਮ ਦੇ ਝਗੜੇ ਰੁਪਏ ਪੈਸੇ ਦੇ ਬਾਰੇ 'ਚ ਗੈਰ ਹਕੀਕਤ ਪਸੰਦ ਰਵੱਈਏ ਨਾਲ ਜਨਮ ਲੈਂਦੇ ਨੇ। ਸਾਥੀਓ, ਮਾਹਰੀਨ ਦੀ ਰਾਏ ਇਹ ਵੇ ਕਿ ਰੁਪਏ ਪੈਸੇ ਦੇ ਮਾਮਲੇ 'ਚ ਹਰ ਜੋੜੇ ਨੂੰ ਇਹ ਚਾਹੀਦਾ ਏ ਕਿ ਉਹ ਚੰਦ ਬੁਨਿਆਦੀ ਅਸੂਲ ਤੈਅ ਕਰ ਲਵੇ ਅਤੇ ਆਪਸ 'ਚ ਕੋਈ ਮਫਾਮਤ ਪੈਦਾ ਕਰ ਲੈਣੀ ਚਾਹੀਦੀ ਏ। ਅੱਛੀ ਗੱਲ ਇਹ ਵੇ ਕਿ ਹਰ ਜੋੜਾ ਆਪਣੇ ਵਸਾਇਲ ਅਤੇ ਜ਼ਰੂਰਤਾਂ ਨੂੰ ਸਾਹਮਣੇ ਰੱਖ ਕੇ ਸਾਦਾ ਜਿਹਾ ਬਜਟ ਬਣਾਏ ਅਤੇ ਬਜਟ ਸਾਜ਼ੀ ਤੋਂ ਜ਼ਿਆਦਾ ਅਹਿਮ ਗੱਲ ਇਹ ਵੇ ਕਿ ਉਹ ਆਪਣੇ ਰਵੱਈਏ 'ਚ ਤਬਦੀਲੀ ਲਿਆਉਣ। ਇਹਦੀ ਵਜ੍ਹਾ ਇਹ ਵੇ ਕਿ ਅਗਰ ਵਸਾਇਲ ਕਾਫ਼ੀ ਨੇ ਮਗਰ ਮੀਆਂ ਬੀਵੀ ਜਾਂ ਦੋਨਾਂ 'ਚੋਂ ਕਿਸੇ ਇੱਕ ਦਾ ਰਵੱਈਆ ਅਖਰਾਜਾਤ ਦੇ ਮਾਮਲੇ 'ਚ ਗੈਰ ਮੁਹਤਾਤ ਹੋਏਗਾ ਅਤੇ ਉਹਨਾਂ ਦੇ ਦਰਮਿਆਨ ਮਾਲੀ ਅਮੂਰ ਤੋਂ ਮੁਤਲਿਕ ਬੁਨਿਆਦੀ ਮੁਫਾਮਤ ਮੌਜੂਦ ਨਾ ਹੋਏਗੀ ਅਤੇ ਫਿਰ ਉਹਨਾਂ ਦੇ ਲਈ ਉਲਝਣਾਂ ਪੈਦਾ ਹੁੰਦੀਆਂ ਰਹਿਣਗੀਆਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਡੇ ਹਾਂ ਜਿਹੜੇ ਨਵੇਂ ਜੋੜੇ ਜਿਨ੍ਹਾਂ ਦੀ ਸ਼ਾਦੀ ਹੁੰਦੀ ਏ ਉਹ ਆਪਣੀਆਂ ਖਾਹਿਸ਼ਾਂ ਦੀ ਫੌਰੀ ਤਸਕੀਨ ਦੇ ਲਈ ਵਸਾਇਲ ਤੋਂ ਜ਼ਿਆਦਾ ਰਕਮ ਖਰਚ ਕਰਦੇ ਨਜ਼ਰ ਆਉਂਦੇ ਨੇ। ਇਹ ਜੋੜੇ ਜ਼ਿੰਦਗੀ ਦੀਆਂ ਤਮਾਮ ਅਸਾਇਸ਼ਾਂ ਹਾਸਿਲ ਕਰਨਾ ਚਾਹੁੰਦੇ ਨੇ ਅਤੇ ਪਿਛਲੀਆਂ ਨਸਲਾਂ 'ਚ ਸਬਰੋ ਤਹਮਲ ਦੀ ਜਿਹੜੀ ਆਦਤ ਪਾਈ ਜਾਂਦੀ ਸੀ ਉਹ ਵੀ ਘੱਟ ਹੁੰਦੀ ਜਾ ਰਹੀ ਏ। ਇਹਦੀ ਵਜ੍ਹਾ ਨਾਲ ਕਈ ਉਲਝਣਾਂ ਪੈਦਾ ਹੋ ਰਹੀਆਂ ਨੇ। ਲੱਗਦਾ ਹੈ ਕਿ ਨਵੇਂ ਲੋਕਾਂ ਨੂੰ ਮੁਸਤਕਬਿਲ 'ਤੇ ਭਰੋਸਾ ਨਹੀਂ ਰਿਹਾ, ਜਾਂ ਫਿਰ ਉਹ ਭੁੱਲ ਜਾਂਦੇ ਨੇ ਕਿ ਸਾਡੇ ਵਰਗੇ ਗਰੀਬ ਮੁਲਕਾਂ 'ਚ ਅਸਾਇਸ਼ਾਂ 'ਤੇ ਦੂਰ ਦੀ ਗੱਲ ਏ, ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀ ਸਾਲੋ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਏ। ਸਾਥੀਓ, ਐਸੇ ਜੋੜਿਆਂ ਦੀ ਤਾਦਾਦ ਵੀ ਤੇਜ਼ੀ ਨਾਲ ਵੱਧ ਰਹੀ ਏ ਜਿਹੜੇ ਕਿ ਬੰਗਲਿਆਂ 'ਚ ਰਹਿਣਾ ਚਾਹੁੰਦੇ ਨੇ, ਕੀਮਤੀ ਗੱਡੀਆਂ 'ਚ ਸਵਾਰ ਹੋਣਾ ਚਾਹੁੰਦੇ ਨੇ ਅਤੇ ਆਪਣੇ ਕਾਰ 'ਚ ਮਹਿੰਗੇ ਮਹਿੰਗੇ ਡੈਕੋਰੇਸ਼ਨ ਪੀਸ ਰੱਖਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੀ ਇੱਜ਼ਤ ਅਤੇ ਵਕਾਰ ਨੂੰ ਬੁਲੰਦ ਕਰ ਸਕਣ। ਦੂਸਰੀਆਂ ਚੀਜ਼ਾਂ ਨੂੰ ਆਪਣੀ ਇਹਨਾਂ ਦੀ ਤਸਕੀਨ ਅਤੇ ਦੂਸਰਿਆਂ ਨੂੰ ਮੁਤਾਸਰ ਕਰਨ ਦੇ ਲਈ ਇਹਨਾਂ ਤਮਾਮ ਤਰ ਚੀਜ਼ਾਂ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਏ। ਉਹਨਾਂ ਦਾ ਇਹ ਖਿਆਲ ਹੁੰਦਾ ਏ ਕਿ ਜਦੋਂ ਤੱਕ ਉਹ ਕੀਮਤੀ ਅਸ਼ਿਆ ਹਾਸਿਲ ਨਹੀਂ ਕਰ ਲੈਣਗੇ ਉਹ ਦੂਸਰਿਆਂ ਦੀ ਨਜ਼ਰ 'ਚ ਹਕੀਰ ਹੋਣਗੇ। ਲਿਹਾਜ਼ਾ ਇਸ ਵਜ੍ਹਾ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨ ਦੀ ਪਾਗਲ ਦੌੜ 'ਚ ਸ਼ਰੀਕ ਹੋ ਜਾਂਦੇ ਨੇ ਅਤੇ ਆਪਣੇ ਵਸਾਇਲ ਤੋਂ ਵੱਧ ਕੇ ਖਰਚ ਕਰਦੇ ਨੇ ਅਤੇ ਫਿਰ ਗੈਰ ਅਸੂਦਾ ਖਾਹਿਸ਼ ਪੂਰੀ ਕਰਨ ਦੇ ਲਈ ਨਾ ਸਿਰਫ ਕਰਜ਼ ਹਾਸਿਲ ਕਰਦੇ ਨੇ ਬਲਕਿ ਕਦੀ ਕਦੀ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਵੀ ਇਸਤੇਮਾਲ ਕਰਨ ਲੱਗਦੇ ਨੇ, ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਰੋਜ਼ ਬਰੋਜ਼ ਉਲਝਣਾਂ ਅਤੇ ਪਰੇਸ਼ਾਨੀਆਂ ਦਾ ਸ਼ਿਕਾਰ ਹੁੰਦੀ ਚਲੀ ਜਾਂਦੀ ਏ। ਸਾਥੀਓ, ਇਸ ਕਿਸਮ ਦੇ ਲੋਕਾਂ ਦਾ ਅਸਲ ਮਸਲਾ ਨਫਸਿਆਤੀ ਹੁੰਦਾ ਹੈ। ਉਹ ਅੰਦਰੋਂ ਖੋਖਲੇ ਹੁੰਦੇ ਨੇ ਅਤੇ ਖੁਦ ਇਤਮਾਦੀ ਤੋਂ ਮਹਿਰੂਮ ਹੁੰਦੇ ਨੇ। ਉਹ ਇਹ ਸਮਝਦੇ ਨੇ ਕਿ ਦਾਖਲੀ ਮਹਿਰੂਮੀਆਂ ਦਾ ਮਦਾਵਾ ਖਾਰਜੀ ਚੀਜ਼ਾਂ ਜਮ੍ਹਾਂ ਕਰਨ ਨਾਲ ਹੋ ਸਕਦਾ ਏ, ਮਗਰ ਇਹ ਕੋਈ ਮਦਾਵਾ ਨਹੀਂ ਏ। ਅਤੇ ਫਿਰ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਜ਼ ਜੋੜੇ ਇਸ ਕਦਰ ਕੰਜੂਸ ਹੁੰਦੇ ਨੇ ਕਿ ਉਹ ਵਸਾਇਲ ਦੇ ਬਾਵਜੂਦ ਉਹ ਜਾਇਜ਼ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਹਿਚਕਚਾਉਂਦੇ ਰਹਿੰਦੇ ਨੇ। ਸ਼ਾਇਦ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਉਹਨਾਂ ਨੂੰ ਫੂੰਕ ਫੂੰਕ ਕੇ ਕਦਮ ਉਠਾਉਣ 'ਤੇ ਮਜਬੂਰ ਕਰਦੇ ਨੇ, ਫਿਰ ਉਹ ਜ਼ਿਆਦਾ ਹੀ ਖੌਫ ਜ਼ਦਾ ਹੋ ਜਾਂਦੇ ਨੇ। ਇਸ ਕਿਸਮ ਦੀ ਇਹਤਿਆਤ ਪਸੰਦੀਆਂ ਦੇ ਪਿੱਛੇ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਹੁੰਦੇ ਨੇ ਅਤੇ ਐਸੀਆਂ ਮਹਿਰੂਮੀਆਂ ਇਨਸਾਨ ਨੂੰ ਹਕੀਕੀ ਅੰਦੇਸ਼ਿਆਂ 'ਚ ਮੁਬਤਲਾ ਰੱਖਦੀਆਂ ਨੇ। ਐਸੇ ਇਨਸਾਨ ਆਉਣ ਵਾਲੇ ਕੱਲ੍ਹ ਦੇ ਬਾਰੇ 'ਚ ਸੋਚਦੇ ਰਹਿੰਦੇ ਨੇ ਅਤੇ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲੈਂਦੇ ਨੇ। ਸਾਥੀਓ, ਇਹ ਸੱਚ ਹੈ ਕਿ ਇਨਸਾਨ ਨੂੰ ਆਪਣੇ ਮੁਸਤਕਬਿਲ ਦੇ ਬਾਰੇ ਵੀ ਸੋਚਣਾ ਚਾਹੀਦਾ ਏ ਅਤੇ ਮਾਜ਼ੀ ਤੋਂ ਸਬਕ ਹਾਸਿਲ ਕਰ ਲੈਣਾ ਚਾਹੀਦਾ ਏ। ਲੇਕਿਨ ਇਹਦਾ ਇਹ ਹਰਗਿਜ਼ ਮਤਲਬ ਨਹੀਂ ਕਿ ਤੁਸੀਂ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲਵੋ, ਬਲਕਿ ਆਪਣੇ ਮਾਜ਼ੀ ਤੋਂ ਸਬਕ ਸਿੱਖ ਕੇ ਤੁਸੀਂ ਆਪਣੀ ਆਇੰਦਾ ਜ਼ਿੰਦਗੀ ਨੂੰ ਅਤੇ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੋ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਨਾ ਸਿਰਫ ਤੁਸੀਂ ਖੁਦ ਵੀ ਬਲਕਿ ਤੁਹਾਡਾ ਖਾਨਦਾਨ ਵੀ ਇੱਕ ਅੱਛੀ ਅਤੇ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਵਾਜੀ ਜ਼ਿੰਦਗੀ 'ਚ ਸਿਰ ਉਠਾਉਣ ਵਾਲੇ ਮਾਲੀ ਝਗੜਿਆਂ 'ਚੋਂ ਅਕਸਰ ਦਾ ਤਾਲੁਕ ਇਸ ਗੱਲ ਨਾਲ ਵੀ ਹੁੰਦਾ ਹੈ ਕਿ ਮਾਲੀ ਅਮੂਰ ਕਿਹਦੇ ਇਖਤਿਆਰ 'ਚ ਹੋਣੇ ਚਾਹੀਦੇ ਨੇ। ਰਵਾਇਤੀ ਤੌਰ 'ਤੇ ਤਾਂ ਮਰਦ ਇਹ ਇਖਤਿਆਰ ਆਪਣੇ ਕੋਲ ਰੱਖਦੇ ਨੇ, ਲੇਕਿਨ ਬਾਜ਼ ਬੀਵੀਆਂ ਅਖਰਾਜਾਤ ਦੀ ਮਨਸੂਬਾਬੰਦੀ ਬਿਹਤਰ ਤੌਰ ਨਾਲ ਕਰ ਸਕਦੀਆਂ ਨੇ। ਬਹਰਹਾਲ ਖਾਨਦਾਨੀ ਅਕਾਊਂਟਸ ਦਾ ਮਸਲਾ ਮਹਾਰਤ ਜਾਂ ਰਜ਼ਾਮੰਦੀ ਦੇ ਅਹਿਸਾਸ 'ਚ ਤੈਅ ਨਹੀਂ ਪਾਉਂਦਾ। ਮਰਦ ਚਾਹੁੰਦੇ ਨੇ ਕਿ ਮਾਲੀ ਇਖਤਿਆਰਾਤ ਉਹਨਾਂ ਦੇ ਕੋਲ ਰਹਿਣ, ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਬਾਲਾਦਸਤੀ ਕਾਇਮ ਕਰਨ 'ਚ ਮਦਦ ਮਿਲਦੀ ਹੈ। ਪਰ ਸਾਥੀਓ, ਯਾਦ ਰੱਖੋ ਕਿ ਮਾਲੀ ਇਖਤਿਆਰਾਤ ਚਾਹੇ ਮੀਆਂ ਦੇ ਕੋਲ ਹੋਣ ਜਾਂ ਬੀਵੀ ਦੇ ਕੋਲ, ਦੋਨਾਂ ਨੂੰ ਮਿਆਨਾ ਰਵੀ ਇਖਤਿਆਰ ਕਰਨੀ ਚਾਹੀਦੀ ਹੈ। ਆਪਣੀ ਅਤੇ ਆਪਣੇ ਸਾਥੀ ਦੀਆਂ ਜ਼ਰੂਰਤਾਂ ਸਾਹਮਣੇ ਰੱਖ ਕੇ ਆਪਣੇ ਵਸਾਇਲ ਦੇ ਮੁਤਾਬਿਕ ਉਹਨਾਂ ਨੂੰ ਪੂਰਾ ਕਰੋ। ਇਹ ਅਸੂਲ ਨਾ ਬਣਾਓ ਕਿ ਮਾਲੀ ਇਖਤਿਆਰ ਸਿਰਫ ਮੀਆਂ ਦੇ ਕੋਲ ਰਹਿਣਾ ਚਾਹੀਦਾ ਹੈ ਜਾਂ ਕਿ ਬੀਵੀ ਦੇ ਕੋਲ। ਇਹ ਇਖਤਿਆਰ ਦੋਨਾਂ 'ਚੋਂ ਉਹਦੇ ਕੋਲ ਹੋਣਾ ਚਾਹੀਦਾ ਹੈ ਜਿਹੜਾ ਮਜ਼ਾਜ ਜਾਂ ਤਰਬੀਅਤ ਦੇ ਲਿਹਾਜ਼ ਨਾਲ ਇਸ ਕਿਸਮ ਦੇ ਇਖਤਿਆਰ ਨੂੰ ਇਸਤੇਮਾਲ ਕਰਨ ਦੇ ਲਈ ਜ਼ਿਆਦਾ ਬਿਹਤਰ ਹੈ। ਸਾਥੀਓ, ਆਖਿਰ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਰੁਪਏ ਪੈਸੇ ਜਾਂ ਕਿਸੇ ਹੋਰ ਮਲਕੀਅਤ ਤੋਂ ਬਿਹਤਰ ਮਿਰਾਸ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਸਿਹਤਮੰਦ ਬਦਨ ਅਤੇ ਤੰਦਰੁਸਤ ਜ਼ਿਹਨ ਹੈ। ਜਿਹੜੇ ਲੋਕ ਇਹ ਸਮਝ ਗਏ ਨੇ ਕਿ ਜ਼ਿੰਦਗੀ ਦੀ ਹਕੀਕੀ ਕਾਮਯਾਬੀ ਦਾ ਇਨਸਾਰ ਕਿਸ ਚੀਜ਼ 'ਤੇ ਵੇ, ਉਹਨਾਂ ਦੀ ਸੋਚ ਬਹੁਤ ਅੱਗੇ ਵੇ ਅਤੇ ਆਪਣੇ ਘਰ ਦੇ ਲਈ ਜ਼ਿੰਦਗੀ ਦੀ ਬਿਹਤਰੀਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਗੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਥੇ ਖੁਦਾਵੰਦ ਦੀ ਖਾਦਮਾ ਵੀ ਸਾਨੂੰ ਦੱਸਦੀ ਹੈ ਕਿ ਸਾਨੂੰ ਰੁਪਏ ਪੈਸੇ ਨੂੰ ਆਪਣੀ ਮਲਕੀਅਤ ਨਹੀਂ ਸਮਝਣਾ ਚਾਹੀਦਾ, ਕਿਉਂਕਿ ਰੁਪਿਆ ਪੈਸਾ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਖੁਦਾਵੰਦ ਨੇ ਜਿਹੜੀ ਸਿਹਤ ਜੈਸੀ ਨਿਮਤ ਸਾਨੂੰ ਦਿੱਤੀ ਹੈ, ਸਾਨੂੰ ਉਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਅੱਛੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਖੁਦਾਵੰਦ ਦੀ ਤਰਫੋਂ ਸਾਨੂੰ ਮਿਲੇ ਨੇ। ਅਗਰ ਅਸੀਂ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਾਂਗੇ, ਉਹਨਾਂ ਨੂੰ ਪਾਕ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ ਸਿਖਾਵਾਂਗੇ, ਤਾਂ ਫਿਰ ਯਕੀਨਨ ਨਾ ਸਿਰਫ ਅਸੀਂ ਇਸ ਦੁਨੀਆ 'ਚ ਹੀ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਾਂਗੇ, ਬਲਕਿ ਖੁਦਾਵੰਦ ਦੀ ਨਜ਼ਰ 'ਚ ਵੀ ਮਕਬੂਲ ਠਹਿਰਾਂਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਯਕੀਨਨ ਪਸੰਦ ਆਈਆਂ ਹੋਣਗੀਆਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਫਰਮਾਬਰਦਾਰੀ ਕੁਰਬਾਨੀ ਚੜਾਉਣ ਤੋਂ ਬਿਹਤਰ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸੈਮੂਅਲ ਦੀ ਪਹਿਲੀ ਕਿਤਾਬ ਇਹਦੇ 15ਵੇਂ ਬਾਬ ਦੀ 22ਵੀਂ ਐਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਸੈਮੂਅਲ ਨੇ ਆਖਿਆ ਕਿ ਖੁਦਾਵੰਦ ਸੋਖਤਨੀ ਕੁਰਬਾਨੀਆਂ ਤੇ ਚੜਾਵਿਆਂ ਤੋਂ ਖੁਸ਼ ਨਹੀਂ ਹੁੰਦਾ ਜਿੰਨਾ ਇਸ ਗੱਲ ਤੋਂ ਕਿ ਉਹਦਾ ਹੁਕਮ ਮੰਨਿਆ ਜਾਏ। ਵੇਖ, ਫਰਮਾਬਰਦਾਰੀ ਕੁਰਬਾਨੀ ਤੋਂ ਤੇ ਗੱਲ ਮੰਨਣਾ ਮੈਂਡੀਆਂ ਦੀ ਚਰਬੀ ਤੋਂ ਬਿਹਤਰ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਲਈ ਆ ਪੈਗਾਮ ਪਾਉਂਦੇ ਹਾਂ ਕਿ ਖੁਦਾਵੰਦ ਇਸ ਗੱਲ ਤੋਂ ਖੁਸ਼ ਹੁੰਦਾ ਕਿ ਅਸੀਂ ਉਹਦਾ ਹੁਕਮ ਮੰਨੀਏ, ਉਹਦੇ ਹੁਕਮਾਂ 'ਤੇ ਅਮਲ ਕਰਦੇ ਹੋਇਆਂ ਆਪਣੀ ਵਫ਼ਾਦਾਰੀ ਨੂੰ ਜ਼ਾਹਿਰ ਕਰੀਏ। ਜਦੋਂ ਅਸੀਂ ਖੁਦਾ ਦੇ ਫਰਮਾ ਬਰਦਾਰ ਹੁੰਦੇ ਹਾਂ, ਉਸ ਵੇਲੇ ਖੁਦਾਵੰਦ ਸਾਡੇ ਤੋਂ ਖੁਸ਼ ਹੁੰਦਾ ਹੈ। ਸਾਥੀਓ, ਖੁਦਾਵੰਦ ਸੋਖਤਨੀ ਕੁਰਬਾਨੀਆਂ ਤੋਂ ਜਾਂ ਚੜਾਵਿਆਂ ਤੋਂ ਖੁਸ਼ ਨਹੀਂ ਹੁੰਦਾ, ਬਲਕਿ ਉਹ ਤਾਂ ਇਸ ਗੱਲ ਤੋਂ ਖੁਸ਼ ਹੁੰਦਾ ਕਿ ਅਸੀਂ ਉਹਦਾ ਹੁਕਮ ਮੰਨੀਏ, ਉਹਦੇ ਕਲਾਮ 'ਤੇ ਪੂਰਾ ਉਤਰੀਏ। ਸਾਥੀਓ, ਅਸੀਂ ਸੈਮੂਅਲ ਦੀ ਪਹਿਲੀ ਕਿਤਾਬ ਦੇ 15ਵੇਂ ਬਾਬ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਸੈਮੂਅਲ ਨੇ ਸਾਊਲ ਨੂੰ ਆ ਗੱਲ ਕਹੀ ਕਿ ਖੁਦਾਵੰਦ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੈਨੂੰ ਮੱਸਾ ਕਰਾਂ ਤਾਂ ਕਿ ਤੂੰ ਕੌਮ ਇਸਰਾਇਲ ਦਾ ਬਾਦਸ਼ਾਹ ਹੋਏ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਸੈਮੂਅਲ ਖੁਦਾ ਦਾ ਖਾਦਮ ਸੀ ਜਿਹੜਾ ਕਿ ਕਹਾਨਤ ਦਾ ਕੰਮ ਸਰਅੰਜਾਮ ਦਿੰਦਾ ਸੀ। ਉਹਨੇ ਹੀ ਸਾਊਲ ਨੂੰ, ਜਿਹੜਾ ਕਿ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ, ਮਸਾ ਕੀਤਾ ਤਾਂ ਕਿ ਇਸਰਾਇਲ 'ਤੇ ਹਕੂਮਤ ਕਰੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਖੁਦਾ ਹੀ ਪਹਿਲੋਂ ਬਣੀ ਇਸਰਾਇਲ ਦਾ ਬਾਦਸ਼ਾਹ ਸੀ, ਪਰ ਇਸਰਾਇਲੀ ਲੋਕਾਂ ਨੇ ਸੈਮੂਏਲ ਨੂੰ ਆ ਗੱਲ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਜ਼ਮੀਨ 'ਤੇ ਸਾਡੇ ਲਈ ਇੱਕ ਬਾਦਸ਼ਾਹ ਹੋਏ। ਜਦੋਂ ਲੋਕਾਂ ਨੇ ਸੈਮੂਏਲ ਨੂੰ ਆ ਗੱਲ ਕਹੀ, ਉਸ ਵੇਲੇ ਉਹ ਇਸ ਗੱਲ ਤੋਂ ਬੜਾ ਨਾਰਾਜ਼ ਹੋਇਆ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੈਮੂਏਲ ਨੂੰ ਆ ਗੱਲ ਕਹੀ ਕਿ ਜਿਵੇਂ ਆ ਕਹਿੰਦੇ ਨੇ ਤੂੰ ਉਂਝ ਕਰ। ਸਾਥੀਓ, ਇਸ ਗੱਲ ਦਾ ਜ਼ਿਕਰ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਇਹਦੇ 8ਵੇਂ ਬਾਬ ਦੀ 9ਵੀਂ ਆਇਤ ਵਿੱਚ ਪਾਉਂਦੇ ਹਾਂ। ਔਰ ਫਿਰ ਸਾਥੀਓ, ਜਦੋਂ ਸੈਮੂਏਲ ਨਬੀ ਨੇ ਸਾਊਲ ਨੂੰ ਮਸਾ ਕੀਤਾ ਤਾਂ ਕਿ ਉਹ ਇਸਰਾਇਲ 'ਤੇ ਹਕੂਮਤ ਕਰੇ, ਅਸੀਂ ਵੇਖਦੇ ਕਿ ਉਸ ਵੇਲੇ ਸਾਊਲ ਨੂੰ ਆ ਸ਼ਰਫ ਹਾਸਿਲ ਹੋਇਆ ਕਿ ਉਹ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਹੋਏ। ਸੋ ਸਾਊਲ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ, ਅਤੇ ਖੁਦਾਵੰਦ ਨੇ ਸਾਊਲ ਨੂੰ ਜਦੋਂ ਉਹ ਬਾਦਸ਼ਾਹ ਬਣਿਆ, ਉਹਦੇ ਨਾਲ ਆ ਕਲਾਮ ਕੀਤਾ ਕਿ ਉਹ ਅਮਾਲੇਕੀਆਂ ਦੇ ਨਾਲ ਜੰਗ ਕਰੇ ਅਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਸਾਥੀਓ, ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਖੁਦਾ ਨੇ ਸਾਊਲ ਬਾਦਸ਼ਾਹ ਨੂੰ ਆ ਕਿਉਂ ਹੁਕਮ ਦਿੱਤਾ ਕਿ ਉਹ ਅਮਾਲੇਕੀਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਅਗਰ ਅਸੀਂ ਖਰੂਸ਼ ਦੀ ਕਿਤਾਬ ਇਹਦੇ 17ਵੇਂ ਬਾਬ ਦੀ 14ਵੀਂ ਅੱਜ ਪੜ੍ਹੀਏ, ਤੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਫਿਰ ਖੁਦਾ ਨੇ ਮੂਸਾ ਨੂੰ ਆ ਗੱਲ ਕਹੀ ਕਿ ਇਸ ਗੱਲ ਨੂੰ ਯਾਦਗਾਰੀ ਦੇ ਲਈ ਕਿਤਾਬ ਵਿੱਚ ਲਿਖ ਦੇ ਅਤੇ ਯਸ਼ਵਾ ਨੂੰ ਸੁਣਾ ਦੇ ਕਿ ਮੈਂ ਅਮਾਲੀਕ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਬਿਲਕੁਲ ਮਿਟਾ ਦੇਵਾਂਗਾ। ਸੋ ਸਾਥੀ, ਉਹ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੇ ਆਪਣੇ ਲੋਕਾਂ ਦੇ ਨਾਲ ਇਸ ਗੱਲ ਦਾ ਅਹਿਦ ਕੀਤਾ ਕਿ ਉਹ ਅਮਾਲੀਕਿਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ। ਅਤੇ ਸਾਥੀ, ਉਹ ਖੁਦਾਵੰਦ ਨੇ ਇਸ ਲਈ ਆਪਣੇ ਲੋਕਾਂ ਦੇ ਨਾਲ ਇਸ ਗੱਲ ਦਾ ਅਹਿਦ ਕੀਤਾ ਕਿ ਉਹ ਅਮਾਲੀਕਿਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ, ਕਿਉਂਕਿ ਜਦੋਂ ਬਣੀ ਇਸਰਾਇਲ ਮਿਸਰ ਦੀ ਗੁਲਾਮੀ 'ਚੋਂ ਨਿਕਲ ਕੇ ਆਏ, ਉਸ ਵੇਲੇ ਉਹਨਾਂ ਦੀ ਰਾਹ ਵਿੱਚ ਅਮਾਲੀਕੀ ਖੜ੍ਹੇ ਹੋਏ, ਉਹਨਾਂ ਨੇ ਉਹਨਾਂ ਦੇ ਨਾਲ ਜੰਗ ਕੀਤੀ। ਪਰ ਅਸੀਂ ਵੇਖਦੇ ਕਿ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਇਸ ਜੰਗ ਵਿੱਚ ਫਤਿਹ ਬਖਸ਼ੀ ਅਤੇ ਅਮਾਲੀਕੀਆਂ ਨੂੰ ਸ਼ਿਕਸਤ ਦਿੱਤੀ। ਸੋ ਜਦੋਂ ਸਾਊਲ ਨੂੰ ਬਣੀ ਇਸਰਾਇਲ ਦਾ ਬਾਦਸ਼ਾਹ ਬਣਾਇਆ ਗਿਆ, ਉਸ ਵੇਲੇ ਖੁਦਾ ਨੇ ਸਾਊਲ ਨੂੰ ਆ ਹੁਕਮ ਦਿੱਤਾ ਕਿ ਉਹ ਅਮਾਲੀਕਿਆਂ ਦੇ ਨਾਲ ਜੰਗ ਕਰੇ ਅਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਅਤੇ ਸਾਥੀਓ, ਖੁਦਾ ਦਾ ਆਵਾਜ਼ ਪੈਗਾਮ ਸਾਊਲ ਬਾਦਸ਼ਾਹ ਨੂੰ ਮਿਲਿਆ। ਸੋ ਸਾਊਲ ਬਾਦਸ਼ਾਹ ਉੱਠਿਆ ਅਤੇ ਉਹ ਅਮਾਲੀਕਿਆਂ ਨੂੰ ਮਾਰਨ ਦੇ ਲਈ ਨਿਕਲਿਆ। ਅਤੇ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਦੇ 15ਵੇਂ ਬਾਬ ਦੀ 8ਵੀਂ ਅਤੇ 9ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਅਮਾਲੀਕਿਆਂ ਦੇ ਬਾਦਸ਼ਾਹ ਅਜਾਜ ਨੂੰ ਜ਼ਿੰਦਾ ਫੜਿਆ ਅਤੇ ਸਾਰਿਆਂ ਲੋਕਾਂ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੱਤਾ। ਪਰ ਸਾਊਲ ਨੇ ਅਤੇ ਉਹਦੇ ਲੋਕਾਂ ਨੇ ਅਜਾਜ ਬਾਦਸ਼ਾਹ ਨੂੰ ਅਤੇ ਅੱਛੀ ਅੱਛੀ ਭੇਡ ਬੱਕਰੀਆਂ ਨੂੰ, ਗਾਏ ਬੈਲਾਂ ਨੂੰ, ਮੋਟੇ ਮੋਟੇ ਉਹਨਾਂ ਦੇ ਬੱਚਿਆਂ ਨੂੰ ਅਤੇ ਦੂਜੇ ਜਾਨਵਰਾਂ ਨੂੰ ਜਿਹੜੇ ਉਹਨੂੰ ਅੱਛੇ ਲੱਗੇ ਉਹਨਾਂ ਨੂੰ ਉਹਨਾਂ ਨੇ ਜ਼ਿੰਦਾ ਰੱਖਿਆ ਅਤੇ ਬਾਕੀਆਂ ਸ਼ਾਵਾਂ ਨੂੰ ਉਹਨਾਂ ਨੇ ਨੇਸਤ ਕਰ ਦਿੱਤਾ। ਸੋ ਜਿਹੜੀ ਸ਼ੈ ਉਹਨਾਂ ਨੂੰ ਅੱਛੀ ਲੱਗੀ ਉਹਨਾਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ, ਪਰ ਜਿਹੜੀ ਸ਼ੈ ਉਹਨਾਂ ਨੂੰ ਅੱਛੀ ਨਾ ਲੱਗੀ, ਜਿਹੜੀ ਸ਼ੈ ਉਹਨਾਂ ਨੂੰ ਨਕੰਮੀ ਲੱਗੀ, ਉਹਨੂੰ ਉਹਨਾਂ ਨੇ ਨੇਸਤ ਕਰ ਦਿੱਤਾ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਸਾਊਲ ਬਾਦਸ਼ਾਹ ਨੇ ਅਮਾਲੀਕਿਆਂ ਨੂੰ ਤਾਂ ਮਾਰਿਆ, ਪਰ ਅਮਾਲੀਕਿਆਂ ਦੇ ਬਾਦਸ਼ਾਹ ਅਜਾਜ ਨੂੰ ਜ਼ਿੰਦਾ ਫੜ ਕੇ ਲੈ ਆਏ ਅਤੇ ਜਿਹੜੇ ਜਾਨਵਰ ਸਨ ਅੱਛੇ ਅੱਛੇ ਉਹਨਾਂ ਨੂੰ ਵੀ ਉਹਨਾਂ ਨੇ ਜ਼ਿੰਦਾ ਰੱਖਿਆ। ਜਦੋਂ ਖੁਦਾ ਨੇ ਵੇਖਿਆ ਕਿ ਸਾਊਲ ਬਾਦਸ਼ਾਹ ਨੇ ਮੇਰੇ ਹੁਕਮ 'ਤੇ ਪੂਰਾ ਅਮਲ ਨਹੀਂ ਕੀਤਾ, ਉਹਨੇ ਅਮਾਲੀਕਿਆਂ ਦੇ ਬਾਦਸ਼ਾਹ ਨੂੰ ਜ਼ਿੰਦਾ ਰੱਖਿਆ ਹੈ ਅਤੇ ਉੱਥੋਂ ਦੇ ਜਾਨਵਰਾਂ ਨੂੰ ਵੀ ਉਹਨੇ ਜਿਹੜੇ ਉਹਨੂੰ ਅੱਛੇ ਲੱਗੇ ਸਨ ਉਹ ਬਚਾ ਕੇ ਲੈ ਆਇਆ ਹੈ, ਉਸ ਵੇਲੇ ਖੁਦਾਵੰਦ ਉਹਦੇ ਇਸ ਅਮਲ ਤੋਂ ਨਾਰਾਜ਼ ਹੋਇਆ ਅਤੇ ਖੁਦਾਵੰਦ ਨੇ ਸੈਮੂਏਲ ਦੇ ਨਾਲ ਕਲਾਮ ਕੀਤਾ। ਉਹਨੇ ਫਰਮਾਇਆ ਕਿ ਮੈਨੂੰ ਅਫਸੋਸ ਹੈ ਕਿ ਮੈਂ ਸਾਊਲ ਨੂੰ ਬਾਦਸ਼ਾਹ ਹੋਣ ਦੇ ਲਈ ਮੁਕਰਰ ਕੀਤਾ ਹੈ, ਕਿਉਂਕਿ ਉਹਨੇ ਮੇਰੀ ਪੂਰੀ ਪੈਰਵੀ ਨਹੀਂ ਕੀਤੀ, ਉਹਨੇ ਮੇਰੇ ਹੁਕਮ ਨੂੰ ਨਹੀਂ ਮੰਨਿਆ। ਆ ਗੱਲ ਸੁਣ ਕੇ ਸੈਮੂਏਲ ਗੁੱਸੇ ਵਿੱਚ ਆ ਗਿਆ ਅਤੇ ਉਹ ਸਾਰੀ ਰਾਤ ਖੁਦਾ ਦੇ ਅੱਗੇ ਫਰਿਆਦ ਕਰਦਾ ਰਿਹਾ। ਸਾਥੀਓ, ਆ ਗੱਲ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਇਹਦੇ 15ਵੇਂ ਬਾਬ ਦੀ 10ਵੀਂ ਅਤੇ 11ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਖੁਦਾ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਉਹਨੇ ਸਾਊਲ ਨੂੰ ਬਾਦਸ਼ਾਹ ਹੋਣ ਦੇ ਲਈ ਮੁਕਰਰ ਕੀਤਾ ਹੈ, ਕਿਉਂਕਿ ਉਹਨੇ ਖੁਦਾ ਦੀ ਪੂਰੀ ਪੈਰਵੀ ਨਾ ਕੀਤੀ, ਉਹਨੇ ਖੁਦਾ ਦੇ ਹੁਕਮ ਨੂੰ ਨਾ ਮੰਨਿਆ, ਉਹਨੇ ਫਰਮਾ ਬਰਦਾਰੀ ਨਾ ਵਿਖਾਈ। ਅਤੇ ਜਦੋਂ ਸੈਮੂਏਲ ਖੁਦਾ ਦਾ ਕਲਾਮ ਸਾਊਲ ਬਾਦਸ਼ਾਹ ਦੇ ਕੋਲ ਲੈ ਕੇ ਆਇਆ ਤਾਂ ਕਿ ਉਹਨੂੰ ਦੱਸੇ ਕਿ ਉਹਨੇ ਖੁਦਾ ਦੇ ਹੁਕਮ ਨੂੰ ਪੂਰਾ ਨਹੀਂ ਕੀਤਾ, ਉਹਨੇ ਨਾ ਫਰਮਾਨੀ ਕੀਤੀ ਏ, ਉਸ ਵੇਲੇ ਅਸੀਂ ਵੇਖਦੇ ਹਾਂ ਕਿ ਸੌਲ ਬਾਦਸ਼ਾਹ ਨੇ ਸੈਮੂਅਲ ਨੂੰ ਵੇਖਦੇ ਹੋਇਆਂ ਆਹ ਗੱਲ ਕਹੀ ਕਿ ਤੂੰ ਖੁਦਾ ਦੀ ਤਰਫੋਂ ਮੁਬਾਰਕ ਹੈ ਤੇ ਮੈਂ ਖੁਦਾ ਦੇ ਹੁਕਮ ਤੇ ਅਮਲ ਕੀਤਾ। ਸੋ ਸੌਲ ਬਾਦਸ਼ਾਹ ਨੇ ਇਸ ਗੱਲ ਦਾ ਦਾਅਵਾ ਕੀਤਾ, ਉਹਨੇ ਆਹ ਗੱਲ ਕਹੀ ਕਿ ਮੈਂ ਖੁਦਾ ਦੇ ਹੁਕਮ ਤੇ ਅਮਲ ਕੀਤਾ ਹੈ, ਜਦਕਿ ਸਾਥੀਓ ਉਹਨੇ ਖੁਦਾ ਦੇ ਹੁਕਮ ਤੇ ਅਮਲ ਨਾ ਕੀਤਾ, ਉਹਨੇ ਪੂਰੀ ਪੈਰਵੀ ਨਾ ਕੀਤੀ, ਉਹਨੇ ਅੱਧੀ ਫਰਮਾ ਬਰਦਾਰੀ ਵਿਖਾਈ। ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 203 ਵਿੱਚ ਆਹ ਗੱਲ ਲਿਖਦੀ ਏ ਕਿ ਅਗਰ ਅਸੀਂ ਅੱਧੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰਾਂਗੇ ਤੇ ਫਿਰ ਉਹਦੇ ਵਾਅਦੇ ਸਾਡੇ ਲਈ ਨਹੀਂ ਨੇ। ਸੋ ਸਾਥੀਓ ਆਹ ਗੱਲ ਸੱਚ ਹੈ ਕਿ ਅਗਰ ਅਸੀਂ ਅੱਧੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰਾਂਗੇ ਤੇ ਫਿਰ ਉਹਦੇ ਵਾਅਦੇ ਸਾਡੇ ਲਈ ਨਹੀਂ ਨੇ। ਇਸੇ ਤਰ੍ਹਾਂ ਸਾਊਲ ਨੇ ਵੀ ਅੱਧੇ ਦਿਲ ਦੇ ਨਾਲ ਖੁਦਾ ਦੀ ਫਰਮਾ ਬਰਦਾਰੀ ਕੀਤੀ, ਜਿਹਦੀ ਵਜ੍ਹਾ ਤੋਂ ਖੁਦਾ ਨੇ ਆਪਣੇ ਵਾਅਦੇ ਉਹਦੇ ਨਾਲ ਪੂਰੇ ਨਾ ਕੀਤੇ, ਬਲਕਿ ਖੁਦਾ ਨੇ ਉਸੇ ਦਿਨ ਉਹਨੂੰ ਬਨੀ ਇਸਰਾਇਲ ਦਾ ਬਾਦਸ਼ਾਹ ਹੋਣ ਦੇ ਲਈ ਖਾਰਿਜ ਕਰ ਦਿੱਤਾ। ਸਾਥੀਓ ਸੈਮੂਅਲ ਨੇ ਸਾਊਲ ਬਾਦਸ਼ਾਹ ਨੂੰ ਆ ਗੱਲ ਕਹੀ ਕਿ ਤੂੰ ਅਜਾਜ ਬਾਦਸ਼ਾਹ ਨੂੰ ਕਿਉਂ ਜ਼ਿੰਦਾ ਰੱਖਿਆ ਹੈ ਤੇ ਪੇੜ ਬੱਕਰੀਆਂ ਨੂੰ ਤੂੰ ਕਿਉਂ ਲੈ ਕੇ ਆਇਆ ਹੈ। ਪਰ ਉਹਨੇ ਕਿਹਾ ਕਿ ਪੇੜ ਬੱਕਰੀਆਂ ਗਾਏ ਬੈਲ ਮੈਂ ਤੇ ਇਸ ਲਈ ਲੈ ਕੇ ਆਇਆ ਵਾਂ ਤਾਂ ਕਿ ਖੁਦਾ ਦੇ ਹਜ਼ੂਰ ਕੁਰਬਾਨੀ ਕਰਾਂ। ਪਰ ਸੈਮੂਅਲ ਨੇ ਉਹਨੂੰ ਆ ਗੱਲ ਕਹੀ ਕਿ ਖੁਦਾਵੰਦ ਸੋਖਤਨੀ ਕੁਰਬਾਨੀਆਂ ਤੋਂ ਤੇ ਚੜਾਵਿਆਂ ਤੋਂ ਉਹਨਾਂ ਹੀ ਖੁਸ਼ ਹੁੰਦਾ ਹੈ ਜਿੰਨਾ ਇਸ ਗੱਲ ਤੋਂ ਕਿ ਉਹਦਾ ਹੁਕਮ ਮੰਨਿਆ ਜਾਏ। ਵੇਖ ਫਰਮਾ ਬਰਦਾਰੀ ਕੁਰਬਾਨੀ ਤੋਂ ਤੇ ਗੱਲ ਮੰਨਣਾ ਮੇਂਡੀਆਂ ਦੀ ਚਰਬੀ ਤੋਂ ਬਿਹਤਰ ਹੈ। ਸੋ ਸਾਥੀਓ ਸਾਊਲ ਬਾਦਸ਼ਾਹ ਨੂੰ ਆਹ ਗੱਲ ਕਹੀ ਗਈ ਕਿ ਉਹਨੇ ਹੁਕਮ ਅਦੂਲੀ ਕੀਤੀ ਏ, ਉਹਨੇ ਖੁਦਾ ਦੇ ਕੰਮ ਵਿੱਚ ਫਰਮਾ ਬਰਦਾਰੀ ਨਹੀਂ ਵਿਖਾਈ, ਜਿਹਦੀ ਵਜ੍ਹਾ ਤੋਂ ਉਹ ਹੁਣ ਇਸਰਾਇਲ ਦਾ ਬਾਦਸ਼ਾਹ ਨਹੀਂ ਰਹੇਗਾ। ਤੇ ਸਾਥੀਓ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਆਹ ਗੱਲ ਪੜ੍ਹਦੇ ਹਾਂ ਕਿ ਜਦੋਂ ਸਾਊਲ ਬਾਦਸ਼ਾਹ ਨੇ ਖੁਦਾ ਦੀ ਨਾਫਰਮਾਨੀ ਕੀਤੀ, ਉਸ ਵੇਲੇ ਖੁਦਾ ਦਾ ਰੂਹ ਉਹਦੇ ਤੋਂ ਜੁਦਾ ਹੋ ਗਿਆ, ਤੇ ਜਦੋਂ ਖੁਦਾ ਦਾ ਰੂਹ ਉਹਦੇ ਤੋਂ ਜੁਦਾ ਹੋ ਗਿਆ ਉਸ ਵੇਲੇ ਬੁਰੀ ਰੂਹ ਉਹਨੂੰ ਸਤਾਉਣ ਲੱਗੀ, ਬੁਰੀ ਰੂਹ ਨੇ ਉਹਦੇ ਤੇ ਕਬਜ਼ਾ ਕਰ ਲਿਆ। ਸੋ ਸਾਥੀਓ ਆਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਵੀ ਹੁਕਮ ਅਦੂਲੀ ਕਰਦੇ ਹਾਂ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੂਰਾ ਨਹੀਂ ਕਰਦੇ, ਜਦੋਂ ਅਸੀਂ ਉਹਦੇ ਹੁਕਮਾਂ ਨੂੰ ਤੋੜਨੇ ਹਾਂ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਕਰਨੇ ਹਾਂ ਬਲਕਿ ਅਸੀਂ ਨੁਕਸਾਨ ਉਠਾਉਂਦੇ ਹਾਂ, ਅਸੀਂ ਖੁਦਾ ਤੋਂ ਜੁਦਾ ਹੋ ਜਾਂਦੇ ਹਾਂ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾਏ ਦੇ ਸਫ਼ਾ ਨੰਬਰ 25 ਵਿੱਚ ਆ ਗੱਲ ਲਿਖਦੀ ਏ ਕਿ ਹੁਕਮ ਅਦੂਲੀ ਦੇ ਹਰ ਅਮਲ ਤੇ ਮਸੀਹ ਤੋਂ ਇਨਕਾਰ ਕਰਨ ਦਾ ਅਸਰ ਤੁਹਾਡੇ ਤੇ ਬੁਰਾ ਪੈਂਦਾ ਹੈ, ਉਹ ਤੁਹਾਡੇ ਦਿਲ ਨੂੰ ਸਖ਼ਤ ਕਰਦਾ ਹੈ ਤੇ ਤੁਹਾਡੀਆਂ ਖੁਆਇਸ਼ਾਂ ਨਾਪਾਕ ਹੁੰਦੀਆਂ ਨੇ ਤੇ ਸਮਝ ਬੇਕਾਰ ਹੋ ਜਾਂਦੀ ਏ। ਇੱਥੋਂ ਤੱਕ ਕਿ ਤੁਹਾਨੂੰ ਖੁਦਾ ਦੇ ਲਈ ਪਾਕਰੂ ਦੇ ਕਹਿਣ ਤੇ ਅਮਲ ਕਰਨ ਦੇ ਕਾਬਿਲ ਨਹੀਂ ਛੱਡਦਾ। ਸੋ ਸਾਥੀਓ ਆਹ ਗੱਲ ਸੱਚ ਏ ਕਿ ਜਦੋਂ ਅਸੀਂ ਹੁਕਮ ਅਦੂਲੀ ਕਰਦੇ ਹਾਂ ਉਸ ਵੇਲੇ ਸਾਡੇ ਤੇ ਬੁਰਾ ਅਸਰ ਪੈਂਦਾ ਹੈ, ਸਾਡਾ ਦਿਲ ਸਖ਼ਤ ਹੋ ਜਾਂਦਾ ਹੈ, ਸਾਡੀ ਸਮਝ ਸਾਡੀ ਅਕਲ ਬੇਕਾਰ ਹੋ ਜਾਂਦੀ ਏ, ਫਿਰ ਅਸੀਂ ਪਾਕਰੂ ਦੀ ਗੱਲ ਨੂੰ ਨਹੀਂ ਮੰਨਦੇ, ਜਿਹਦੀ ਵਜ੍ਹਾ ਤੋਂ ਉਹ ਸਾਡੇ ਤੋਂ ਜੁਦਾ ਹੋ ਜਾਂਦਾ ਹੈ ਤੇ ਸ਼ੈਤਾਨ ਫਿਰ ਸਾਡੇ ਤੇ ਕਬਜ਼ਾ ਕਰ ਲੈਂਦਾ ਹੈ। ਸੋ ਸਾਡੀ ਭਲਾਈ ਸਾਡੀ ਸਲਾਮਤੀ ਇਸ ਗੱਲ ਵਿੱਚ ਪਾਈ ਜਾਂਦੀ ਏ ਕਿ ਅਸੀਂ ਖੁਦਾ ਦੇ ਹੁਕਮ ਨੂੰ ਮੰਨੀਏ, ਅਸੀਂ ਖੁਦਾ ਦੀ ਪੂਰੀ ਪੈਰਵੀ ਕਰੀਏ। ਜਦੋਂ ਅਸੀਂ ਖੁਦਾ ਦਾ ਹੁਕਮ ਮੰਨਦੇ ਹਾਂ ਉਸ ਵੇਲੇ ਅਸੀਂ ਆਪਣੀ ਫਰਮਾ ਬਰਦਾਰੀ ਵਿਖਾਉਂਦੇ ਹਾਂ, ਵਫ਼ਾਦਾਰੀ ਵਿਖਾਉਂਦੇ ਹਾਂ ਤੇ ਸਾਥੀਓ ਅਸੀਂ ਹਮੇਸ਼ਾ ਪੂਰੇ ਦਿਲ ਤੋਂ ਖੁਦਾ ਦੀ ਪੈਰਵੀ ਕਰੀਏ, ਪੂਰੇ ਦਿਲ ਦੇ ਨਾਲ ਖੁਦਾ ਦੀ ਫਰਮਾ ਬਰਦਾਰੀ ਕਰੀਏ ਤਾਂ ਕਿ ਅਸੀਂ ਉਹਦੇ ਵਾਅਦਿਆਂ ਵਿੱਚ ਸ਼ਾਮਿਲ ਹੋ ਸਕੀਏ। ਅਗਰ ਅਸੀਂ ਖੁਦਾ ਦੇ ਨਾਲ ਵਫ਼ਾਦਾਰ ਹੋਵਾਂਗੇ, ਅਗਰ ਅਸੀਂ ਖੁਦਾ ਦੀ ਪੂਰੀ ਪੈਰਵੀ ਕਰਾਂਗੇ, ਅਗਰ ਅਸੀਂ ਉਹਦੇ ਫਰਮਾ ਬਰਦਾਰ ਹੋਵਾਂਗੇ ਤਾਂ ਫਿਰ ਖੁਦਾਵੰਦ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਅਬਦੀ ਜ਼ਿੰਦਗੀ ਦੇਵੇਗਾ। ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 2:10 ਐਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਾਨ ਦੇਣ ਤੱਕ ਵਫ਼ਾਦਾਰ ਹੈ ਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਸਾਥੀਓ ਅਗਰ ਅਸੀਂ ਅਚਾਹੁੰਦੇ ਹਾਂ ਕਿ ਅਸੀਂ ਖੁਦਾ ਦੇ ਹਜ਼ੂਰ ਕਾਇਮ ਉਦਾਇਮ ਰਹੀਏ, ਖੁਦਾ ਕੋਲ ਬਰਕਤਾਂ ਪਾਈਏ, ਅਬਦੀ ਜ਼ਿੰਦਗੀ ਹਾਸਲ ਕਰੀਏ ਤੇ ਫਿਰ ਅਸੀਂ ਖੁਦਾ ਦੇ ਹੁਕਮਾਂ ਨੂੰ ਮੰਨੀਏ, ਉਹਦੇ ਕਲਾਮ ਤੇ ਅਮਲ ਪੈਰਾ ਹੋਈਏ, ਪੂਰੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰੀਏ, ਉਹਦੇ ਨਾਲ ਵਫ਼ਾਦਾਰ ਹੋਈਏ ਤਾਂ ਕਿ ਅਸੀਂ ਖੁਦਾ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਆਓ ਸਾਥੀਓ ਅੱਜ ਅਸੀਂ ਖੁਦਾ ਦੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖਦੇ ਹੋਏ ਹਾਂ, ਉਹਨਾਂ 'ਤੇ ਅਮਲ ਪੈਰਾ ਹੋਈਏ, ਖੁਦਾ ਦੇ ਨਾਲ 100% ਵਫ਼ਾਦਾਰ ਹੋਈਏ, ਖੁਦਾ ਦੀ ਫਰਮਾ ਬਰਦਾਰੀ ਕਰਦੇ ਹੋਏ ਹਾਂ ਉਹਦੀਆਂ ਬਰਕਤਾਂ ਨੂੰ ਹਾਸਲ ਕਰੀਏ। ਯਾਦ ਰੱਖੋ ਕਿ ਹਰ ਅੱਛੀ ਬਖਸ਼ਿਸ਼ ਤੇ ਕਾਮਿਲ ਇਨਾਮ ਖੁਦਾ ਦੀ ਤਰਫੋਂ ਮਿਲਦਾ ਹੈ ਤੇ ਖੁਦਾਵੰਦ ਹਰ ਉਸ ਸ਼ਖਸ ਨੂੰ ਬਰਕਤ ਦਿੰਦਾ ਹੈ ਜਿਹੜਾ ਉਹਦੇ ਨਾਲ ਵਫ਼ਾਦਾਰ ਹੁੰਦਾ ਹੈ। ਆਓ ਅਸੀਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਹਰ ਕਦਮ ਤੇ ਹਰ ਵੇਲੇ ਉਹਦੇ ਨਾਲ ਵਫ਼ਾਦਾਰ ਹੋਈਏ, ਉਹਦੇ ਫਰਮਾਬਰਦਾਰ ਹੋਈਏ ਕਿਉਂਕਿ ਖੁਦਾ ਦੇ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਅਸੀਂ ਉਹਦਾ ਹੁਕਮ ਮੰਨੀਏ। ਫਰਮਾ ਬਰਦਾਰੀ ਕੁਰਬਾਨੀ ਚੜਾਉਣ ਤੋਂ ਬਿਹਤਰ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਦੇਵੇ, ਸਾਨੂੰ ਉਹ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਉਹਦੀ ਖੁਸ਼ੀ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਅੱਜ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਸਿੱਖੀਏ ਕਿ ਤੂੰ ਇਸ ਗੱਲ ਤੋਂ ਖੁਸ਼ ਹੋਣਾ ਕਿ ਅਸੀਂ ਤੇਰੇ ਹੁਕਮਾਂ ਨੂੰ ਮੰਨੀਏ, ਤੇਰੀ ਮਰਜ਼ੀ ਨੂੰ ਪੂਰਾ ਕਰੀਏ। ਫਰਮਾਬਰਦਾਰੀ ਕੁਰਬਾਨੀ ਚੜਾਉਣ ਤੋਂ ਬਿਹਤਰ ਹੈ। ਐ ਖੁਦਾਵੰਦ, ਤੌਫੀਕ ਦੇ ਕੇ ਅਸੀਂ ਤੇਰੇ ਹੁਕਮਾਂ 'ਤੇ ਅਮਲ ਕਰਦੇ ਹੋਏ ਹਾਂ ਤੇਰੀ ਪੂਰੀ ਪੈਰਵੀ ਕਰ ਸਕੀਏ, ਤੇਰੇ ਫਰਮਾਬਰਦਾਰ ਹੋਈਏ, ਤਾਂ ਕਿ ਅਸੀਂ ਤੇਰੇ ਕੋਲੋਂ ਤੇਰੇ ਵਾਅਦੇ ਦੇ ਮੁਤਾਬਿਕ ਅਬਦੀ ਜ਼ਿੰਦਗੀ ਪਾ ਸਕੀਏ। ਐ ਖੁਦਾਵੰਦ, ਸਾਨੂੰ ਤੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ, ਇਹਨਾਂ ਦੇ ਰੋਜ਼ਗਾਰ ਨੂੰ, ਕਾਰੋਬਾਰ ਨੂੰ, ਰੁਪਏ ਪੈਸੇ ਨੂੰ ਬੜੀ ਬਰਕਤ ਬਖਸ਼। ਐ ਖੁਦਾਵੰਦ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ, ਇਹਨਾਂ ਦੇ ਘਰਾਨਿਆਂ 'ਚੋਂ ਬਿਮਾਰੀਆਂ ਦੂਰ ਹੋ ਜਾਣ। ਤੂੰ ਇਹਨਾਂ ਨੂੰ ਮੁਕੰਮਲ ਸ਼ਿਫਾ ਦੇ ਅਤੇ ਤੂੰ ਇਹਨਾਂ ਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ। ਐ ਖੁਦਾਵੰਦ, ਅਸੀਂ ਤੇਰੇ ਹਾਂ ਅਤੇ ਤੇਰੇ ਨਾਲ ਹੀ ਹਮੇਸ਼ਾ ਰਹਿਣਾ ਚਾਹੁੰਦੇ ਹਾਂ। ਸਾਨੂੰ ਤੂੰ ਆਪਣਾ ਪਾਕ ਰੂਹ ਦੇ, ਤਾਂ ਕਿ ਅਸੀਂ ਤੇਰੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਤੇਰੇ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਦ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।